ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਧ ਸਾਧ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨ ਮੁਕਤਲੈ ਪੈਰ ਉਪਰੇ ਵਸੰਦੋ ਕੁਹਤੜੈ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਦੈਨਾਏ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੇ ਜਿਸ ਦੈਨਾਏ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸੇ ਬਾਣੀ ਨੂੰ ਪੰਜਵੇਂ ਸਰੂਪ ਦੇ ਅੰਦਰ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਉਸੇ ਪਾਵਨ ਬਾਣੀ ਨੂੰ ਦਸਵੇਂ ਜਾਮੇ ਦੇ ਅੰਦਰ ਆਪਣੇ ਅਨੁਭਵ ਦੁਆਰਾ ਉਚਾਰਨ ਕਰਕੇ ਉਸ ਪਵਿੱਤਰ ਬਾਣੀ ਦੀ ਕਥਾ ਵਿਚਾਰ ਵੀ ਸਰਬੱਤ ਖਾਲਸਾ ਪੰਥ ਅਤੇ ਸਮੋਂ ਗੁਰਸਿੱਖ ਸੰਗਤਾਂ ਨੂੰ ਸਰਵਣ ਕਰਵਾਈ। ਉਹਨਾਂ ਵਿੱਚੋਂ 48 ਉਹ ਸਿੰਘ ਸਨ ਜਿਨ੍ਹਾਂ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ ਉਹ ਪਵਿੱਤਰ ਬਾਣੀ ਦੀ ਸੰਪੂਰਨ ਕਥਾ ਸਰਵਣ ਕੀਤੀ। ਸਾਰੇ ਦੇ ਸਾਰੇ ਜੀਵਨ ਮੁਕਤ ਹੋ ਗਏ, ਤਤ ਬੇਤੇ ਬ੍ਰਹਮ ਗਿਆਨੀ ਬਣ ਗਏ। ਸੋ ਆਪ ਸੰਗਤਾਂ ਉਸ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਆਪ ਸੰਗਤਾਂ ਨੇ ਕੱਲ ਜੈਤਸਰੀ ਵਾਰ ਦੇ ਪਹਿਲੇ ਸ਼ਲੋਕ ਤੇ ਪੌੜੀ ਦੀ ਕਥਾ ਸਰਵਣ ਕੀਤੀ। ਆਦਿ ਪੂਰਨ, ਮੱਧ ਪੂਰਨ ਅਤੇ ਇਸੇ ਹੀ ਵਾਰ ਦੇ ਪਹਿਲੇ ਸ਼ਲੋਕ ਦੀ ਪਹਿਲੀ ਪੌੜੀ ਦੇ ਅੰਦਰ ਮੱਧ ਲੱਗਦਾ ਹੈ। ਸੋ ਆਪ ਸੰਗਤਾਂ ਕੱਲ ਇਸ ਪਵਿੱਤਰ ਕਥਾ ਦੇ ਮੱਧ ਦੀ ਅਰਦਾਸ ਅਤੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੀ। ਹੁਣ ਅੱਗੇ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਜੈਤਸਰੀ ਰਾਗ ਦੀ ਵਾਰ ਦੀ ਇਹ ਇੱਕ ਵਿਲੱਖਣਤਾ ਹੈ, ਹਰ ਪੌੜੀ ਤੋਂ ਪਹਿਲਾਂ ਦੋ ਸ਼ਲੋਕ ਲਿਖੇ ਹਨ। ਇਹ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਪਹਿਲਾ ਸ਼ਲੋਕ ਸੰਸਕ੍ਰਿਤ ਭਾਸ਼ਾ ਜੋ ਪ੍ਰਾਕ੍ਰਿਤ ਭਾਸ਼ਾ ਦੇ ਨਾਲ ਮੇਲ ਖਾਂਦੀ ਹੈ। ਦੂਸਰਾ ਸ਼ਲੋਕ ਲਹਿੰਦੇ ਦੇਸ਼ ਦੀ ਬੋਲੀ ਦੇ ਵਿੱਚ ਤੇ ਪੌੜੀ ਵਿੱਚ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਉਹਦੀ ਵਿਆਖਿਆ ਕੀਤੀ ਹੈ। ਪਹਿਲਾ ਸ਼ਲੋਕ ਮਾਨੋ ਮੂਲ ਪਾਠ ਹੈ, ਦੂਸਰਾ ਸ਼ਲੋਕ ਉਸਦਾ ਟੀਕਾ ਹੈ ਅਤੇ ਪੌੜੀ ਵਿੱਚ ਉਸੇ ਸ਼ਲੋਕ ਦੀ ਸਿਧਾਂਤ ਦੀ ਵਿਆਖਿਆ ਕੀਤੀ ਗਈ ਹੈ। ਇਹ ਪਵਿੱਤਰ ਬਾਣੀ ਜਦੋਂ ਕੋਈ ਵੀ ਪੂਰਨ ਗੁਰਸਿੱਖ ਮਹਾਂਪੁਰਖ ਚਲਾਣਾ ਕਰ ਜਾਂਦਾ ਸੀ ਤਾਂ ਉਹਦੇ ਸੰਸਕਾਰ ਵਾਲੇ ਦਿਨ ਤੋਂ ਲੈ ਕੇ ਦਸਵੇਂ ਦਿਨ ਦੁਸਹਿਰੇ ਵਾਲੇ ਦਿਨ ਤੱਕ ਇਸ ਪਵਿੱਤਰ ਵਾਰ ਦੀ ਕਥਾ ਵੀ ਉਚਾਰਨ ਕੀਤੀ ਜਾਂਦੀ ਸੀ, ਕਿਉਂਕਿ ਇਹਦੇ ਬਾਰੇ ਇਹ ਵੀ ਵਿਚਾਰ ਪ੍ਰਚਲਿਤ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕਾਂਸ਼ੀ ਤੋਂ ਪੰਡਿਤ ਆਏ ਹਰੀ ਲਾਲ ਤੇ ਕ੍ਰਿਸ਼ਨ ਲਾਲ। ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਾਤਾ ਪਿਤਾ ਚੜ੍ਹਾਈ ਕਰ ਗਏ ਹਨ ਤੇ ਸਾਡੇ ਮਨ ਦੇ ਵਿੱਚ ਬੜਾ ਸ਼ੋਕ ਹੈ। ਸਾਡੇ ਘਰ ਦੇ ਵਿੱਚੋਂ ਰੋਣਾ ਧੋਣਾ ਨਹੀਂ ਨਿਕਲਦਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਪ੍ਰਥਾਏ ਸਹਿਸਕ੍ਰਿਤੀ ਸ਼ਲੋਕ ਜੋ ਅਖੀਰਲੇ ਪੰਨਿਆਂ ਤੇ ਅੰਕਿਤ ਹਨ ਉਚਾਰਨ ਕੀਤੇ। ਉਹਨਾਂ ਸ਼ਲੋਕਾਂ ਦੇ ਵਿੱਚੋਂ ਹੀ ਕੁਝ ਸ਼ਲੋਕ ਇਸ ਵਾਰ ਦੇ ਵਿੱਚ ਵੀ ਮਿਲਦੇ ਜੁਲਦੇ ਸਿਧਾਂਤ ਵਾਲੇ ਉਚਾਰਨ ਕੀਤੇ ਗਏ ਹਨ। ਇਸ ਲਈ ਇਹਨਾਂ ਦੋਨਾਂ ਬਾਣੀਆਂ ਦੀ ਅੰਮ੍ਰਿਤ ਵੇਲੇ ਜੈਤਸਰੀ ਰਾਗ ਦੀ ਵਾਰ ਦੀ ਕਥਾ ਤੇ ਸ਼ਾਮ ਨੂੰ ਸਹਿਸਕ੍ਰਿਤੀ ਸ਼ਲੋਕਾਂ ਦੀ ਕਥਾ ਕਰਨੀ ਇਹ ਇੱਕ ਪ੍ਰਾਚੀਨ ਜਿਹੜੇ ਗੁਰਮਤ ਦੇ ਨਾਲ ਜੁੜੇ ਹੋਏ ਪੂਰਨ ਗੁਰਸਿੱਖ ਘਰਾਣੇ ਸਨ ਉਹ ਉਸ ਸਮੇਂ ਇਸ ਦੀ ਕਥਾ ਵਿਚਾਰ ਕਰਵਾਇਆ ਕਰਦੇ ਸਨ। ਹੁਣ ਵੀ ਟਕਸਾਲ ਦੇ ਅੰਦਰ ਜਦੋਂ ਕੋਈ ਮਹਾਂਪੁਰਖ ਜਾਂ ਟਕਸਾਲ ਦਾ ਕੋਈ ਪ੍ਰਾਚੀਨ ਸਿੰਘ ਚੜ੍ਹਾਈ ਕਰ ਜਾਂਦਾ ਸੀ ਤਾਂ ਉਹਦੇ ਪਿੱਛੋਂ ਜਿੱਥੇ ਸਹਿਜ ਪਾਠ ਰਖਵਾਇਆ ਜਾਂਦਾ ਸੀ ਤੇ ਉਸਦੇ ਨਾਲ ਨਾਲ ਜੈ ਸ਼੍ਰੀ ਵਾਰ ਤੇ ਸਹਿਸਕ੍ਰਿਤੀ ਸਲੋਕਾਂ ਦੀ ਕਥਾ ਵੀ ਕਰਵਾਈ ਜਾਂਦੀ ਹੈ। ਇਹ ਮਰਜ਼ਾਦਾ ਇਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ ਭਾਵੇਂ ਸਿੱਖ ਪੰਥ ਦੇ ਅੰਦਰ ਤੇ ਸਿੱਖ ਰਹਿਤ ਮਰਜ਼ਾਦਾ ਦੇ ਅੰਦਰ ਇਹਦੇ ਬਾਰੇ ਕੋਈ ਜ਼ਿਕਰ ਘੱਟ ਹੀ ਮਿਲਦਾ ਹੈ ਪਰ ਪਰੰਪਰਾ ਦੇ ਵਿੱਚ ਇਹ ਗੱਲ ਇਸੇ ਤਰ੍ਹਾਂ ਹੀ ਮਹਾਂਪੁਰਖ ਸਰਵਣ ਕਰਵਾਉਂਦੇ ਸਨ। ਲੋ ਹੁਣ ਆਪ ਸੰਗਤਾਂ ਦੂਜੇ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਜੀਵਾਂ ਦੀ ਰਚਨਾ ਰਚਦਾ ਹੈ ਕਿਉਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕਰਤਾ ਪੁਰਖ ਹੈ ਸਿਰਜਣਹਾਰ ਹੈ ਪਰਮ ਪਿਤਾ ਹੈ। ਉਹੀ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੀ ਰਚਨਾ ਕਰਦਾ ਹੈ ਮਾਤ ਗਰਭ ਅਸਥਾਪਨ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਰਾਕਤ ਬਿੰਦ ਨੂੰ ਟਿਕਾ ਕੇ ਤੇ ਉਸ ਜਗ੍ਹਾ ਤੇ ਮਨੁੱਖੀ ਸਰੀਰ ਦੀ ਰਚਨਾ ਵੀ ਕਰਦਾ ਹੈ।
ਸਾ ਸਾ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਜਦੋਂ ਮਨੁੱਖੀ ਸਰੀਰ ਦੀ ਸਿਰਜਣਾ ਹੁੰਦੀ ਹੈ ਤਾਂ ਉਸ ਵੇਲੇ ਇਹ ਜੀਵ ਸਵਾਸ ਸਵਾਸ ਅੰਦਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮਹਾਂ ਅਗਨ ਨਾ ਬਿਨਾਸਨ ਜਿਸ ਕਰਕੇ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਬੜੀ ਖਤਰਨਾਕ ਅੱਗ ਜਠਰਾਗਨ ਅਗਨੀ ਹੈ ਉਹ ਇਸ ਨੂੰ ਵਿਆਪ ਨਹੀਂ ਸਕਦੀ। ਸਿਮਰਨ ਦੀ ਸ਼ਕਤੀ ਨਾਲ ਮਾਤਾ ਦੇ ਗਰਭ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਉਸ ਮਹਾਂ ਅੱਗ ਤੋਂ ਬਚਾਉਂਦਾ ਹੈ।
ਮੁਖ ਤਲੈ ਪੈਰ ਉਪਰੇ ਵਸੰਦੋ ਕੁਥੜੈ ਥਾਇ।
ਉਸ ਵੇਲੇ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਤਾਂ ਹਾਜ਼ੂਰ ਕਹਿੰਦੇ ਮੁਖ ਤਲੈ ਮੂੰਹ ਤਾਂ ਹੇਠਾਂ ਹੁੰਦਾ ਹੈ ਪੈਰ ਉਪਰੇ ਤੇ ਪੈਰ ਉਪਰਲੇ ਪਾਸੇ ਹੁੰਦੇ ਨੇ ਭਾਵ ਇਹ ਜੀਵ ਮਾਤਾ ਦੇ ਗਰਭ ਦੇ ਵਿੱਚ ਸਿਰ ਭਾਰ ਮੂੰਹ ਹੇਠਾਂ ਪੈਰ ਉਪਰ ਨੂੰ ਇਸ ਤਰ੍ਹਾਂ ਉੱਥੇ ਲਟਕਦਾ ਹੈ। ਵਸੰਦੋ ਕੁਹਥੜੈ ਥਾਏ ਇਹ ਪਾਠ ਕੁਹਥੜੈ ਉਚਾਰਨ ਕਰਨਾ ਹੈ ਆਮ ਪਾਠੀ ਕੁਹਥੜੈ ਕਰਦੇ ਨੇ ਪਰ ਉਹ ਅਸ਼ੁੱਧ ਹੈ ਮਹਾਂਪੁਰਖ ਵਸੰਦੋ ਕੁਹਥੜੈ ਥਾਏ ਪਾਠ ਹੀ ਕਰਵਾਉਂਦੇ ਹਨ। ਕੁਹਥੜੈ ਦਾ ਅਰਥ ਹੈ ਕੋਝੇ ਜੇ ਥਾਂ ਤੇ ਵਸੰਦੋ ਕੁਹਥੜੈ ਥਾਏ ਵੀ ਉਸ ਮਾਤਾ ਦੀ ਗਰਭ ਜੋਨ ਦੇ ਵਿੱਚ ਤੇ ਮਾਤਾ ਦੇ ਉਦਰ ਦੇ ਵਿੱਚ ਕੋਝੇ ਜੇ ਥਾਂ ਤੇ ਜਿੱਥੇ ਉਸਦੇ ਨੇੜੇ ਮਲ ਮੂਤਰ ਦੇ ਅਨੈਨ ਦੇ ਵੀ ਅਸਥਾਨ ਬਣੇ ਹੋਏ ਨੇ ਉਸ ਕੋਝੇ ਦੇ ਥਾਂ ਤੇ ਮਾਤਾ ਦੇ ਗਰਭ ਦੇ ਵਿੱਚ ਇਹ ਜੀਵ ਵਸਦਾ ਹੈ।
ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦੇ ਨਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਹੇ ਜੀਵ, ਉਸ ਧਣੀ ਮਾਲਕ ਵਾਹਿਗੁਰੂ ਨੂੰ ਤੂੰ ਕਿਉਂ ਵਿਸਾਰ ਦਿੱਤਾ ਹੈ? ਕਿਉਂਕਿ ਠੀਕ ਹੈ, ਮਾਤਾ ਦੇ ਗਰਭ ਦੇ ਵਿੱਚ ਤੂੰ ਉਸਦਾ ਸਵਾਸ ਸਵਾਸ ਸਿਮਰਨ ਕਰਦਾ ਸੀ ਤੇ ਉਹ ਅਕਾਲ ਪੁਰਖ ਵਾਹਿਗੁਰੂ ਤੇਰੀ ਰੱਖਿਆ ਵੀ ਕਰਦਾ ਸੀ, ਪਰ ਹੁਣ ਤੂੰ ਉਸ ਅਕਾਲ ਪੁਰਖ ਨੂੰ ਕਿਉਂ ਭੁਲਾ ਦਿੱਤਾ ਹੈ? ਹੁਣ ਵੀ ਚੇਤੇ ਕਰ। ਉਧਰ ਹੈ ਜਿਸਦਾ ਨਾਏ ਤੇ ਜਿਸ ਵਾਹਿਗੁਰੂ ਦੇ ਨਾਮ ਕਰਕੇ ਹੁਣ ਵੀ ਤੂੰ ਬਚ ਸਕਦਾ, ਮਾਇਆ ਦੀ ਅੱਗ ਤੋਂ ਬਚ ਸਕਦਾ, ਨਰਕਾਂ ਦੀ ਅੱਗ ਤੋਂ ਬਚ ਸਕਦਾ, ਅੱਗੇ 84 ਤੋਂ ਆਵਾਗਮਨ ਤੋਂ ਵੀ ਬਚ ਸਕਦਾ ਹੈ। ਤੈਨੂੰ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ।
ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਹੀ ਸਿਧਾਂਤ ਨੂੰ ਫਿਰ ਅੱਗੇ ਸੌਖੇ ਤਰੀਕੇ ਨਾਲ ਸਮਝਾਉਂਦੇ ਹਨ। ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਾਤਾ ਦੇ ਗਰਭ ਦੇ ਵਿੱਚ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਂ ਦੀ ਰਕਤ ਤੋਂ ਪਿਤਾ ਦੀ ਬਿੰਦ ਧਾਤੂ ਤੋਂ ਤੇ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਨੂੰ ਨਿਮਿਆਂ ਦਾ ਅਰਥ ਨਿਰਮਤ ਕੀਤਾ। ਨਿਮਿਆਂ ਦਾ ਅਰਥ ਨਿਰਮਾਣ ਕਰਨਾ, ਜਿਵੇਂ ਨਿਰਮਾਣ ਸ਼ਬਦ ਤੋਂ ਭਾਵ ਨਿਮਿਆਂ ਦਾ ਲਿਆ ਗਿਆ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਰਕਤ ਬਿੰਦ ਤੋਂ ਤੇਰਾ ਨਿਰਮਾਣ ਕੀਤਾ, ਭਾਵ ਤੇਰੇ ਸਰੀਰ ਨੂੰ ਰਚਿਆ ਹੈ। ਰਚਿਆ ਕਿੱਥੇ? ਅਗਨ ਉਧਰ ਮਝਾਰ, ਉਸ ਮਾਤਾ ਦੇ ਗਰਭ ਦੇ ਵਿੱਚ ਜਿੱਥੇ ਜਠਰਾਗਣ ਅਗਨੀ ਵੀ ਹੈ, ਉਸ ਜਗ੍ਹਾ ਤੇ ਵਾਹਿਗੁਰੂ ਨੇ ਰਕਤ ਬਿੰਦ ਨੂੰ ਪੈਦਾ ਕਰਕੇ ਫਿਰ ਉਸ ਤੋਂ ਅੱਗੇ ਤੇਰੇ ਸਰੀਰ ਦਾ ਨਿਰਮਾਣ ਕੀਤਾ ਹੈ।
ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਰਦ ਮੁਖ, ਉਸ ਵੇਲੇ ਤੇਰਾ ਮੂੰਹ ਉਲਟਾ ਸੀ, ਸਿਰ ਪਾਰ ਪੁੱਠਾ ਲਟਕਦਾ ਸੀ, ਕੁਚੀਲ ਤੇ ਬਹੁਤ ਤੇਰਾ ਸਰੀਰ ਵੀ ਮੈਲਾ ਕੁਚੈਲਾ ਗੰਦਗੀ ਦੇ ਨਾਲ ਲਿਬੜਿਆ ਹੋਇਆ ਸੀ ਤੇ ਵਿਕਲ ਤੇ ਬਿਲਕੁਲ ਬੇਅਕਲ ਸੀ। ਤੈਨੂੰ ਕੋਈ ਹੋਸ਼, ਕੋਈ ਬੁੱਧੀ, ਕੋਈ ਗਿਆਨ, ਕੋਈ ਤੈਨੂੰ ਸਮਝ ਨਹੀਂ ਸੀ। ਨਰਕ ਹੋਰ ਗੁਵਾਰ ਤੇ ਨਰਕ ਦੇ ਭਿਆਨਕ ਹਨੇਰੇ ਦੇ ਵਿੱਚ ਹੀ ਤੂੰ ਉੱਥੇ ਡੁੱਬਿਆ ਹੋਇਆ ਸੀ।
ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਤਾਰ।
ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਜੀਵ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਸੀ ਜਿਸ ਦਾ ਸਦਕਾ ਤੂੰ ਨਾ ਜਲੈ, ਤੂੰ ਉਸ ਮਾਤਾ ਦੇ ਗਰਭ ਦੀ ਜਠਰਾਗਨ ਅਗਨੀ ਦੇ ਨਾਲ ਸੜ ਨਹੀਂ ਸੀ ਸਕਦਾ। ਕਿਉਂ? ਵਾਹਿਗੁਰੂ ਦਾ ਸਿਮਰਨ ਕਰ ਰਿਹਾ ਸੀ ਮਨ ਤਨ ਉਰਤਾਰ, ਤੇ ਹੁਣ ਵੀ ਤੂੰ ਉਸ ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਮਨ ਤੇ ਤਨ ਤੇ ਆਪਣੇ ਹਿਰਦੇ ਵਿੱਚ ਧਾਰਨ ਕਰ।
ਪ੍ਰਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਉਂਦੇ ਨੇ, ਵੇਖ ਮਾਤਾ ਦੇ ਗਰਭ ਦਾ ਅਸਥਾਨ ਕਿੰਨਾ ਬਿਖੜਾ ਅਸਥਾਨ ਸੀ, ਨਰਕ ਹੋਰ ਗੁਬਾਰ ਵਰਗਾ ਅਸਥਾਨ ਸੀ। ਉਸ ਥਾਂ ਤੇ ਵਾਹਿਗੁਰੂ ਨੇ ਤੇਰੀ ਕਿਵੇਂ ਰੱਖਿਆ ਕੀਤੀ, ਕਿਵੇਂ ਤੇਰੇ ਸਰੀਰ ਦੀ ਰਚਨਾ ਕੀਤੀ, ਫੇਰ ਤੈਨੂੰ ਉੱਥੇ ਜਥਾ ਯੋਗ ਖੁਰਾਕ ਵੀ ਦਿੱਤੀ, ਖਾਣ ਪੀਣ ਦਾ ਵੀ ਪ੍ਰਬੰਧ ਕੀਤਾ, ਤੇ ਵੇਖ ਜਿਸ ਵਾਹਿਗੁਰੂ ਨੇ ਵਿਖਮ ਅਸਥਾਨ ਤੋਂ ਤੈਨੂੰ ਬਚਾਇਆ, ਤਿਸ ਤਿਲ ਨਾ ਵਿਸਾਰ, ਤੇ ਉਸ ਨੂੰ ਤਿਲ ਮਾਤਰ ਰੰਚਕ ਪਰ ਵੀ ਕਦੇ ਨਾ ਭੁਲਾ, ਹਰ ਵੇਲੇ ਉਸ ਵਾਹਿਗੁਰੂ ਨੂੰ ਚੇਤੇ ਕਰ।
ਪ੍ਰਭ ਬਿਸਰਤ ਸੁਖ ਕਦੇ ਨਾ ਏ ਜਾਸੈ ਜਨਮ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਮਨ, ਵਾਹਿਗੁਰੂ ਪਰਮੇਸ਼ਰ ਨੂੰ ਭੁੱਲਣ ਕਰਕੇ ਤੈਨੂੰ ਕਦੇ ਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ, ਜਸਹ ਜਨਮ ਹਾਰ। ਜੇ ਤੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰੇਗਾ ਤੇ ਫੇਰ ਇਸ ਮਨੁੱਖਾ ਜਨਮ ਨੂੰ ਹਾਰ ਕੇ ਇਥੋਂ ਦੁਨੀਆਂ ਤੋਂ ਤੁਰ ਜਾਵੇਗਾ, ਤੇਰੇ ਹੱਥ ਪਲੇ ਕੁਝ ਵੀ ਨਹੀਂ ਆਵੇਗਾ।
ਸ਼ਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ।
ਲਹੁਣ ਅੱਗੇ ਤੀਜੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਉਸ ਵਾਹਿਗੁਰੂ ਦੀ ਮਿਹਰ ਦਾ ਸਦਕਾ ਮਨ ਇੱਛਾ ਦਾਨ ਕਰਨ, ਤੂੰ ਆਪਣੇ ਮਨ ਦੀ ਇੱਛਾ ਅਨੁਸਾਰ ਦਾਨ ਵੀ ਕਰ ਰਿਹਾ। ਕਿਉਂਕਿ ਕਈ ਲੋਕਾਂ ਦਾ ਸੁਭਾਅ ਹੁੰਦਾ ਬਈ ਅਸੀਂ ਕੁਝ ਪੁੰਨ ਦਾਨ ਕਰੀਏ, ਕੁਝ ਸੇਵਾ ਕਰੀਏ, ਕੋਈ ਮਾਇਆ ਦਾ ਦਾਨ, ਕੋਈ ਵਸਤਰਾਂ ਦਾ ਦਾਨ, ਕੋਈ ਭੂਮੀ ਦਾ ਦਾਨ, ਕੋਈ ਮਾਇਆ ਦਾ ਦਾਨ, ਕਈ ਤਰ੍ਹਾਂ ਦਾ ਲੋਕ ਦਾਨ ਕਰਦੇ ਨੇ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦੀ ਮਿਹਰੀ ਹੈ ਨਾ, ਵੇਖ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਦੇ ਨਾਲ ਮਨ ਦੀ ਇੱਛਾ ਅਨੁਸਾਰ ਦਾਨ ਵੀ ਕਰ ਰਿਹਾ ਹੈ। ਸਰਬੱਤਰ ਆਸਾ ਪੂਰਨ ਹੈ ਤੇ ਤੇਰੀਆਂ ਸਭ ਆਸਾ ਖੁਆਇਸ਼ਾਂ ਵੀ ਅਕਾਲ ਪੁਰਖ ਵਾਹਿਗੁਰੂ ਪੂਰੀਆਂ ਕਰ ਰਿਹਾ ਹੈ।
ਖੰਡਣ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨੈ ਦੂਰਣ।
ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਲਪਨਾ ਕਲੇਸ਼ਾਂ ਨੂੰ ਵੀ ਨਾਸ ਕਰਨ ਵਾਲਾ ਹੈ। ਉਹ ਕੈਸਾ ਹੈ ਵਾਹਿਗੁਰੂ? ਉਹ ਸਾਰੇ ਹੀ ਸਾਡੇ ਝਗੜਿਆਂ ਨੂੰ ਤੇ ਕਲੇਸ਼ਾਂ ਨੂੰ ਨਾਸ ਕਰਨ ਵਾਲਾ ਹੈ। ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰ ਤੇ ਮਹਾਰਾਜ ਉਹ ਹੈ ਕਿੱਥੇ? ਨਹ ਦੂਰ ਨਾ, ਉਹ ਤੇਥੋਂ ਦੂਰ ਨਹੀਂ, ਉਹ ਤੇਰੇ ਨੇੜੇ ਹੀ ਵਸ ਰਿਹਾ ਹੈ। ਸਦਾ ਅੰਗ ਸੰਗੇ ਅਭੰਗੰਗ ਬੈਪੂਤੇ। ਭਗਤ ਰਵਿਦਾਸ ਜੀ ਦਾ ਬੜਾ ਸੁੰਦਰ ਕਥਨ ਹੈ, ਕਹਿ ਰਵਿਦਾਸ ਹਾਥ ਪੈ ਨੀਰੇ ਸਹਿਜੇ ਹੋਏ ਸੋ ਹੋਈ। ਉਹ ਵਾਹਿਗੁਰੂ ਪਰਮੇਸ਼ਰ ਹੱਥਾਂ ਪੈਰਾਂ ਦੇ ਨਾਲੋਂ ਵੀ ਨੇੜੇ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਹਰ ਵੇਲੇ ਉਹਦਾ ਸਿਮਰਨ ਕਰਿਆ ਕਰ।
ਹਬ ਰੰਗ ਮਾਣੈ ਜਿਸ ਸੰਗ ਤੈਸਿਉ ਲਾਈਐ ਨੇਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸਾਰੇ ਹੀ ਆਨੰਦ ਮਾਣ ਰਿਹਾ ਹੈ, ਖਾਣ ਦੇ, ਪਹਿਨਣ ਦੇ, ਭੋਗਣ ਦੇ, ਸੁੰਘਣ ਦੇ, ਸੁਣਨ ਦੇ, ਦੇਖਣ ਦੇ ਸਾਰੇ ਆਨੰਦ ਮਾਣ ਰਿਹਾ ਹੈ। ਤੈਸਿਉ ਲਾਈਐ ਨੇਹੋ, ਤੇ ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲਾ ਕੇ ਰੱਖਣਾ ਚਾਹੀਦਾ ਹੈ।
ਸੋ ਸਹੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ।
ਸੋ ਸਹੋ ਬਿੰਦ ਨਾ ਵਿਸਰੋ, ਇੱਥੇ ਵਿਸਰਾਮ ਆਉਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਹੋ ਪਤੀ ਪਰਮੇਸ਼ਰ ਰਤਾ ਭਰ ਵੀ ਤੈਨੂੰ ਭੁੱਲਣਾ ਨਹੀਂ ਚਾਹੀਦਾ। ਨਾਨਕ ਜਿਨ ਸੁੰਦਰ ਰਚਿਆ ਦੇਹੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਵਾਹਿਗੁਰੂ ਨੇ ਤੇਰਾ ਬੜਾ ਸੋਹਣਾ ਸਰੀਰ ਰਚਿਆ ਹੈ। ਦੇਹ ਦਾ ਅਰਥ ਹੈ ਸਰੀਰ। ਇਹ ਸਰੀਰ ਕਿੰਨਾ ਸੁੰਦਰ ਹੈ, ਇਹਦੇ ਅੰਗ ਪ੍ਰਤੰਗ ਜਦੋਂ ਧਿਆਨ ਦੇ ਨਾਲ ਵੇਖੋਗੇ, ਵਾਹਿਗੁਰੂ ਪਰਮੇਸ਼ਰ ਨੇ ਬਹੁਤ ਸੋਹਣਾ ਇਸ ਸਰੀਰ ਨੂੰ ਬਣਾਇਆ ਹੈ। ਥੋੜਾ ਜਿਹਾ ਵਿਚਾਰ ਕੇ ਦੇਖਿਆ ਜਾਵੇ, ਸਾਡੀਆਂ ਉਂਗਲਾਂ ਨੇ, ਉਂਗਲਾਂ ਦੇ ਅੱਗੇ ਨੌ ਵਾਹਿਗੁਰੂ ਨੇ ਲਾਏ ਹੋਏ ਨੇ। ਉਹਨਾਂ ਨੌਆਂ ਦੇ ਨਾਲ ਸਾਡੇ ਹੱਥਾਂ ਦੀ ਬੜੀ ਸੁੰਦਰਤਾ ਵੱਧ ਗਈ। ਜੇ ਨੌ ਨਾ ਹੁੰਦੇ ਤੇ ਫਿਰ ਉਂਗਲਾਂ ਕਿਵੇਂ ਲੱਗਦੀਆਂ? ਅੱਖਾਂ ਦੇ ਉੱਪਰ ਪਲਕਾਂ ਲਗਾ ਦਿੱਤੀਆਂ, ਜੇ ਪਲਕਾਂ ਨਾ ਹੁੰਦੀਆਂ ਸਾਡਾ ਸਰੀਰ ਕਿਹੋ ਜਿਹਾ ਹੁੰਦਾ? ਕੰਨ ਨੇ ਕੰਨਾਂ ਉੱਤੇ ਛੱਜੇ ਲਾਏ ਨੇ, ਜੇ ਨਾ ਹੁੰਦੇ ਤੇ ਫਿਰ ਕੰਨ ਕਿਹੋ ਜਿਹੇ ਲੱਗਦੇ? ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਨੇ ਬੜਾ ਸੋਹਣਾ ਸਾਡਾ ਸਰੀਰ ਰਚਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਸ ਵਾਹਿਗੁਰੂ ਨੂੰ ਕਦੇ ਵੀ ਰਤਾ ਭਰ ਵੀ ਸਾਨੂੰ ਭੁਲਾਉਣਾ ਨਹੀਂ ਚਾਹੀਦਾ।
ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿਛਲੇ ਸਲੋਕਾਂ ਦੀ ਹੀ ਵਿਆਖਿਆ ਕਰਦੇ ਹਨ, ਵੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਕਿੰਨੀ ਮਿਹਰ ਕੀਤੀ ਹੈ। ਸਭ ਤੋਂ ਪਹਿਲਾਂ ਜਿਉ ਜਿੰਦ ਤੇ ਪ੍ਰਾਣ ਸਵਾਸ ਤੇ ਤਨ ਸਰੀਰ ਤੇ ਧਨ ਵੀ ਉਸ ਨੇ ਦਿੱਤਾ ਹੈ। ਦੀਨੇ ਰਸ ਭੋਗ ਤੇ ਸਾਰੇ ਪਦਾਰਥਾਂ ਦੇ ਰਸ ਤੇ ਸਾਰੇ ਤਰ੍ਹਾਂ ਦੇ ਭੋਗ ਪਦਾਰਥ ਵੀ ਦਿੱਤੇ ਹਨ।
ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ।
ਵੇਖ ਲੋ ਉਸ ਵਾਹਿਗੁਰੂ ਪਰਮੇਸ਼ਰ ਨੇ ਬੜੇ ਬੜੇ ਸੋਹਣੇ ਸੰਜੋਗ ਰਚ ਕੇ ਸਾਡੇ ਚੰਗੇ ਭਾਗ ਬਣਾ ਕੇ ਸਾਨੂੰ ਸੋਹਣੇ ਘਰ ਵੀ ਰਹਿਣ ਨੂੰ ਦਿੱਤੇ ਨੇ ਤੇ ਮੰਦਰ ਜਿਹੜੇ ਸੋਹਣੇ ਪੱਕੇ ਮਹਿਲ ਨੇ ਉਹ ਵੀ ਸਾਨੂੰ ਬਖਸ਼ਿਸ਼ ਕੀਤੇ ਹਨ ਤੇ ਫਿਰ ਅਸਵਾਰੀ ਲਈ ਸੋਹਣੇ ਰਾਹ ਤੇ ਘੋੜੇ ਵੀ ਦਿੱਤੇ ਨੇ। ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਹੀ ਤਾਂ ਪਰਉਪਕਾਰ ਹਨ।
ਸੁਧ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਇੱਥੇ ਹੀ ਬਸ ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਨੇ ਵੇਖ ਲੋ ਪੁੱਤਰ ਵੀ ਦਿੱਤੇ। ਹੁਣ ਪੁੱਤਰ ਵੀ ਵਾਹਿਗੁਰੂ ਦੀ ਦਾਤ ਹੀ ਹੈ ਨਾ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕਿੰਨੀ ਦਾਤ। ਹੁਣ ਕਈ ਵਿਚਾਰੇ ਬਿਨਾਂ ਪੁੱਤਰ ਤੋਂ ਵੀ ਹਨ ਤੇ ਤਰਸਦੇ ਨੇ, ਲੱਖਾਂ ਡਾਲਰ ਵੀ ਖਰਚ ਕਰਦੇ ਨੇ ਪਰ ਫਿਰ ਵੀ ਨਹੀਂ ਭਾਗਾਂ ਦੇ ਵਿੱਚ। ਕੋਈ ਮੱਲੋ ਮੱਲੀ ਥੋੜਾ ਕੋਈ ਕਿਤੋਂ ਪੁੱਤਰ ਲੈ ਸਕਦਾ, ਇਹ ਵਾਹਿਗੁਰੂ ਦੀ ਦਾਤ ਹੀ ਹੈ ਨਾ। ਪਰ ਸਾਨੂੰ ਵਾਹਿਗੁਰੂ ਦੀਆਂ ਦਾਤਾਂ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਕੋਈ ਸਾਡੇ ਹੱਥੋਂ ਨਿਕਲ ਜਾਵੇ। ਫਿਰ ਪਤਾ ਲੱਗਦਾ ਵੀ ਵਾਹਿਗੁਰੂ ਦੇ ਕਿੱਡੇ ਵੱਡੇ ਪਰਉਪਕਾਰ ਹਨ। ਸੁਤ ਬੰਤਾ ਸਾਜਨ ਸੇਵਕ ਦੀਏ, ਉਸ ਵਾਹਿਗੁਰੂ ਪਰਮੇਸ਼ਰ ਨੇ ਪੁੱਤਰ ਵੀ ਦਿੱਤੇ, ਬੰਤਾ ਘਰਵਾਲੀ ਵੀ ਦਿੱਤੀ, ਸਾਜਨ ਮਿੱਤਰ ਸੱਜਣ ਵੀ ਦਿੱਤੇ, ਸੇਵਕ ਵੀ ਦਿੱਤੇ ਸੇਵਾ ਕਰਨ ਲਈ, ਨੌਕਰ ਵੀ ਦਿੱਤੇ ਤੇ ਸਭ ਦੇਵਨ ਯੋਗ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਭ ਕੁਛ ਦੇਣ ਦੇ ਯੋਗ ਸਮਰੱਥ ਹੈ ਤੇ ਉਹ ਸਭ ਕੁਛ ਦੇ ਸਕਦਾ ਹੈ ਤੇ ਸਾਨੂੰ ਉਸ ਨੇ ਦਿੱਤਾ ਵੀ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇੰਨੇ ਪਰਉਪਕਾਰ ਕੀਤੇ ਨੇ, ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰੀਏ, ਉਹਦਾ ਸਿਮਰਨ ਵੀ ਕਰੀਏ। ਕਿਉਂਕਿ ਇਸ ਮਨੁੱਖ ਦਾ ਇੱਕ ਸੁਭਾਵ ਹੈ, ਜੇ ਕੋਈ ਕਿਸੇ ਤੇ ਕੋਈ ਆਸਾਨ ਕਰ ਦੇਵੇ ਨਾ ਫਿਰ ਉਸਦਾ ਧੰਨਵਾਦ ਕਰਨਾ ਚਾਹੀਦਾ। ਪਰ ਕਈ ਵਾਰ ਐਸਾ ਹੁੰਦਾ ਹੈ ਵੀ ਅਸੀਂ ਕੋਈ ਕਿਸੇ ਤੇ ਆਸਾਨ ਵੀ ਕਰਦੇ ਹਾਂ ਤੇ ਫਿਰ ਜੇ ਉਹ ਸਾਡਾ ਧੰਨਵਾਦ ਨਾ ਕਰੇ ਤੇ ਸਾਡੇ ਮਨ ਦੇ ਵਿੱਚ ਗੁੱਸਾ ਵੀ ਆਉਂਦਾ ਬਈ ਅਸੀਂ ਇਹਦੇ ਉੱਤੇ ਏਡਾ ਵੱਡਾ ਅਹਿਸਾਨ ਕੀਤਾ ਪਰ ਇਹ ਅਹਿਸਾਨ ਫਰੋਸ਼ ਬਣ ਗਿਆ, ਇਹਨੇ ਸਾਡਾ ਧੰਨਵਾਦ ਵੀ ਨਹੀਂ ਕੀਤਾ। ਜਰਾ ਹੋਰ ਆਪਣੇ ਅੰਦਰ ਸੋਚ ਵਿਚਾਰ ਕੇ ਦੇਖੋ, ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਸਭ ਕੁਝ ਹੀ ਦਿੱਤਾ ਹੈ, ਸਭ ਦੇਵਨ ਯੋਗ ਹੈ, ਉਸਨੇ ਸਾਨੂੰ ਸਭ ਕੁਝ ਦਿੱਤਾ ਹੈ। ਪਿੱਛੇ ਗੁਰੂ ਮਹਾਰਾਜ ਗਿਣਤੀ ਕਰਿਆ ਇਹਨੇ, ਜਿੰਦ ਪ੍ਰਾਣ ਸਰੀਰ ਧਨ ਰਸ ਪਦਾਰਥ ਘਰ ਮੰਦਰ ਰਥ ਘੋੜੇ ਪੁੱਤਰ ਇਸਤਰੀ ਸੇਵਕ ਮਿੱਤਰ ਸੱਜਣ ਤੇ ਸਭ ਉਸ ਵਾਹਿਗੁਰੂ ਨੇ ਦਿੱਤੇ ਨੇ, ਕਿੰਨੇ ਪਰਉਪਕਾਰ ਕੀਤੇ ਨੇ। ਤੇ ਸਤਿਗੁਰੂ ਕਹਿੰਦੇ ਨੇ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤੇ ਕਮ ਸੇ ਕਮ ਵਾਹਿਗੁਰੂ ਦਾ ਸ਼ੁਕਰਾਨਾ ਤਾਂ ਕਰੋ, ਕੁਝ ਸਮਾਂ ਬੈਠ ਕੇ ਸਿਮਰਨ ਕਰੋ। ਹਰ ਸਿਮਰਤ ਤਨ ਮਨ ਹਰਿਆ, ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਤਨ ਤੇ ਮਨ ਹਰਾ ਭਰਾ ਹੋ ਜਾਂਦਾ, ਲਹਿ ਜਾਹੇ ਵਿਜੋਗ ਤੇ ਜਿਹੜੇ ਜਨਮਾਂ ਜਨਮਾਂ ਦੇ ਵਿਛੋੜੇ ਨੇ ਉਹ ਵੀ ਲਹਿ ਜਾਂਦੇ ਨੇ, ਕਿਉਂਕਿ ਸਿਮਰਨ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਵੀ ਗਾਇਆ ਕਰੋ। ਜਿੱਥੇ ਸਿਮਰਨ ਕਰਨਾ ਹੈ ਉੱਥੇ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਗੁਣ ਵੀ ਉਚਾਰਨ ਕਰਿਆ ਕਰੋ। ਇਹਦਾ ਫਲ ਕੀ ਹੋਵੇਗਾ? ਸਤਿਗੁਰੂ ਕਹਿੰਦੇ ਨੇ ਬਿਨਸੇ ਸਭ ਰੋਗ, ਸਾਰੇ ਰੋਗ ਸੋਗ ਤੁਹਾਡੇ ਨਾਸ ਹੋ ਜਾਣਗੇ।
ਸਲੋ ਕੁਟੁੰਬ ਜਤਨ ਕਰਨ ਮਾਇਆ ਅਨੇਕ ਉਦਮ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਹੁਣ ਚੌਥੇ ਸ਼ਲੋਕ ਵਿੱਚ ਉਪਦੇਸ਼ ਦਿੰਦੇ ਹਨ, ਇਸ ਮਨੁੱਖ ਦੀ ਕੀ ਹਾਲਤ ਹੈ। ਕੁਟੁੰਬ ਯਤਨ ਕਰਨ, ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਦੇ ਲਈ ਬੜੀ ਯਤਨ ਕਰਦਾ ਹੈ। ਅਸੀਂ ਸਾਰੇ ਹੀ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖਦੇ ਹਾਂ, ਅਸੀਂ ਜੋ ਵੀ ਕੁਛ ਕਰਦੇ ਫਿਰਦੇ ਹਾਂ ਇਹਦੇ ਪਿੱਛੇ ਇੱਕੋ ਹੀ ਸਾਡਾ ਮਨੋਰਥ ਹੈ ਵੀ ਅਸੀਂ ਪਰਿਵਾਰ ਦੇ ਲਈ ਕੁਛ ਨਾ ਕੁਛ ਕਰ ਜਾਈਏ। ਕੁਟੁੰਬ ਯਤਨ ਕਰਨ, ਆਪਣੇ ਪਰਿਵਾਰ ਲਈ ਸਾਰੇ ਲੋਕ ਯਤਨ ਕਰਦੇ ਨੇ। ਮਾਇਆ ਅਨੇਕ ਉਦਮ ਹੈ ਤੇ ਮਾਇਆ ਦੇ ਲਈ ਵੀ ਅਸੀਂ ਅਨੇਕਾਂ ਉਦਮ ਉਪਰਾਲੇ ਕਰਦੇ ਹਾਂ। ਕੋਈ ਬਿਜ਼ਨਸ ਕਰਦਾ ਹੈ, ਕੋਈ ਨੌਕਰੀ ਚਾਕਰੀ ਕਰਦਾ ਹੈ, ਕੋਈ ਖੇਤੀਬਾੜੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ। ਗੱਲ ਕੀ, ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਲਈ ਤੇ ਮਾਇਆ ਲਈ ਅਸੀਂ ਅਨੇਕਾਂ ਯਤਨ ਕਰਦੇ ਰਹਿੰਦੇ ਹਾਂ।
ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਭਗਤ ਭਾਵਹੀਣ, ਪਰ ਅਸੀਂ ਵਾਹਿਗੁਰੂ ਦੀ ਭਗਤੀ ਭਾਵਨਾ ਤੋਂ ਹੀਣੇ ਹੀ ਰਹਿੰਦੇ ਹਾਂ। ਪਰਿਵਾਰ ਲਈ ਮਾਇਆ ਲਈ ਦਿਨ ਰਾਤ ਦੌੜੇ ਫਿਰਦੇ ਹਾਂ ਪਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਸੱਖਣੇ ਹੀ ਰਹਿ ਜਾਂਦੇ ਹਾਂ। ਪਰ ਯਾਦ ਰੱਖੋ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ ਹੈ। ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਤੇ ਫਿਰ ਉਹ ਪ੍ਰੇਤ ਬਣਦਾ ਹੈ। ਲੋਕੀ ਕਹਿੰਦੇ ਨੇ ਨਾ ਬਈ ਫਲਾਨਾ ਤੇ ਪ੍ਰੇਤ ਬਣਿਆ ਫਿਰਦਾ। ਕਈ ਲੋਕ ਕਹਿੰਦੇ ਨੇ ਬਈ ਇਹ ਭੂਤ ਪ੍ਰੇਤ ਤਾਂ ਹੁੰਦੇ ਨੀ, ਤੇ ਮਨ ਦਾ ਵਹਿਮ ਹੀ ਹੈ। ਪਰ ਬਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸ ਰਹੇ ਨੇ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੰਦਾ ਵਾਹਿਗੁਰੂ ਦੇ ਭੁੱਲਣ ਦੇ ਨਾਲ, ਤੇ ਉਹ ਮਨੁੱਖ ਪ੍ਰੇਤ ਹੀ ਬਣਦਾ ਹੈ। ਪ੍ਰੇਤ ਕਹਿੰਦੇ ਨੇ ਨਾਪਾਕ ਰੂਹ ਨੂੰ ਜਿਹੜੀ ਭਟਕਦੀ ਰਹਿੰਦੀ ਹੈ, ਜਿਹਨੂੰ ਕਦੇ ਸ਼ਾਂਤੀ ਨਹੀਂ ਮਿਲਦੀ। ਤੇ ਪ੍ਰੇਤ ਬਣਦਾ ਕਿਵੇਂ ਹੈ, ਇਹਦੇ ਬਾਰੇ ਭਗਤ ਤ੍ਰਿਲੋਚਨ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿਜੇ ਮਰੈ ਹੈ, ਪ੍ਰੇਤ ਜੋਣ ਵਲ ਵਲ ਔਤਰੈ। ਜਿਹਦੀ ਆਪਣੇ ਘਰ ਦੇ ਵਿੱਚ ਸੁਤਾ ਰਹਿ ਜਾਂਦੀ ਹੈ, ਫਿਰ ਉਹ ਪ੍ਰੇਤ ਬਣ ਜਾਂਦਾ ਹੈ, ਤੇ ਫਿਰ ਉਹ ਦੂਸਰਿਆਂ ਨੂੰ ਤੰਗ ਕਰਦਾ। ਤੁਸੀਂ ਸੁਣਿਆ ਹੋਣਾ ਇੰਡੀਆ ਦੇ ਵਿੱਚ ਵੀ ਕਈ ਐਸੇ ਘਰ ਨੇ ਬਈ ਜਿਨ੍ਹਾਂ ਦੇ ਵਿੱਚ ਕੋਈ ਰਹਿ ਨਹੀਂ ਸਕਦਾ। ਇੰਗਲੈਂਡ ਦੇ ਵਿੱਚ ਵੀ ਇੱਕ ਐਸੀ ਜਗ੍ਹਾ ਬਣੀ ਹੋਈ ਹੈ ਬਰਮਿੰਗਮ ਸ਼ਹਿਰ ਦੇ ਵਿੱਚ, ਉਹਨੂੰ ਭੂਤਾਂ ਦਾ ਘਰ ਹੀ ਕਹਿੰਦੇ ਨੇ, ਉੱਥੇ ਵੀ ਨਹੀਂ ਕੋਈ ਸੌਂ ਸਕਦਾ। ਕੈਨੇਡਾ ਦੇ ਵਿੱਚ ਵੀ ਇੱਕ ਜਗ੍ਹਾ ਐਸੀ ਦੇਖਣ ਨੂੰ ਮਿਲੀ, ਕਹਿੰਦੇ ਇੱਥੇ ਵੀ ਨਹੀਂ ਕੋਈ ਰਹਿ ਸਕਦਾ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਦੀ ਸੁਤਾ ਘਰਾਂ ਦੇ ਵਿੱਚ ਰਹਿੰਦੀ ਹੈ ਤੇ ਫਿਰ ਉਹ ਉੱਥੇ ਪ੍ਰੇਤ ਬਣ ਕੇ ਰਹਿੰਦੇ ਨੇ, ਹੋਰ ਕਿਸੇ ਨੂੰ ਵਸਣ ਨਹੀਂ ਦਿੰਦੇ। ਇਹ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ। ਇਸੇ ਲਈ ਸਾਨੂੰ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ।
ਟੁੱਟੜਿਆ ਸਾ ਪ੍ਰੀਤ ਜੋ ਲਾਈ ਬੇਅੰਤ ਸਿਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਸਾਨੂੰ ਵਾਹਿਗੁਰੂ ਦੇ ਨਾਲ ਪ੍ਰੀਤੀ ਕਰਨੀ ਚਾਹੀਦੀ ਹੈ। ਸਾਚ ਕਹੋ ਸੁਣ ਲਿਹੋ ਸਭੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਜਿਹੜਾ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰਦਾ ਹੈ ਤੇ ਉਹਨੂੰ ਹੀ ਵਾਹਿਗੁਰੂ ਪਰਮੇਸ਼ਰ ਮਿਲਦਾ। ਪ੍ਰੇਮ ਹੀ ਮਿਲਣ ਦਾ ਸਾਧਨ ਹੈ। ਤੇ ਸਤਿਗੁਰੂ ਕਹਿੰਦੇ ਨੇ ਟੁੱਟੜੀਆ ਸਾ ਪ੍ਰੀਤ ਜੋ ਲਾਈ ਬਿਆਨ ਸਿਉ। ਉਸ ਵਾਹਿਗੁਰੂ ਨੂੰ ਛੱਡ ਕੇ ਜਿਹੜੀ ਅਸੀਂ ਕਿਸੇ ਹੋਰ ਦੂਸਰੇ ਦੇ ਨਾਲ ਪ੍ਰੀਤੀ ਲਾਈ ਹੈ ਨਾ, ਟੁੱਟੜੀਆ ਸਾ ਪ੍ਰੀਤ, ਉਹ ਪ੍ਰੀਤੀ ਤੇ ਪਾਈ ਟੁੱਟ ਜਾਂਦੀ ਹੈ। ਕਿਉਂਕਿ ਜਿਹੜੀ ਦੁਨਿਆਵੀ ਪ੍ਰੀਤੀ ਹੈ, ਤੁਸੀਂ ਚਾਹੇ ਕਿਸੇ ਨਾਲ ਵੀ ਲਾਓ, ਚਾਹੇ ਕਿਸੇ ਪੁਰਸ਼ ਦੇ ਨਾਲ ਤੇ ਚਾਹੇ ਕਿਸੇ ਵਸਤੂ ਦੇ ਨਾਲ, ਉਹ ਆਖਰ ਟੁੱਟ ਜਾਂਦੀ ਹੈ। ਦੁਨਿਆਵੀ ਪ੍ਰੀਤ ਕਦੇ ਸਥਿਰ ਰਹਿਣ ਵਾਲੀ ਹੀ ਨਹੀਂ ਹੈ।
ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸੱਚੀ ਜਿਹੜੀ ਪ੍ਰੀਤ ਦੀ ਰੀਤ ਤਾਂ ਇਹੀ ਹੈ, ਸਾਈ ਸੇਤੀ ਰਤਿਆ, ਵੀ ਜਿਹੜਾ ਉਹ ਸਾਈ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੇ ਰਹੋ, ਇਹੀ ਸੱਚੀ ਪ੍ਰੀਤੀ ਦੀ ਰੀਤ ਹੈ। ਤੇ ਇਹਦੇ ਨਾਲ ਹੀ ਤੁਸੀਂ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਸਕਦੇ ਹੋ। ਸਾਈ ਸੇਤੀ ਰਤਿਆ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅੱਠੇ ਪੈਰ ਉਹਦੇ ਨਾਮ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿਣਾ, ਇਹੀ ਸੱਚੀ ਪ੍ਰੀਤ ਦੀ ਰੀਤ ਹੈ।
ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ।
ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿਛਲੇ ਸ਼ਲੋਕਾਂ ਦੀ ਹੀ ਵਿਆਖਿਆ ਕਰਦੇ ਹਨ, ਜਿਸ ਬਿਸਰਤ ਤਨ ਭਸਮ ਹੋਏ, ਬਈ ਵੇਖ ਲੋ ਜਿਸ ਵਾਹਿਗੁਰੂ ਪਰਮੇਸ਼ਰ ਨੂੰ ਭੁੱਲਣ ਕਰਕੇ ਤੇ ਸਰੀਰ ਤੇ ਖਾਕ ਦੀ ਢੇਰੀ ਬਣ ਜਾਂਦਾ ਤੇ ਜਿਹੜੀ ਰੂਹ ਹੈ ਵਿੱਚੋਂ ਨਿਕਲ ਜਾਂਦੀ ਹੈ, ਕਹਤੇ ਸਭ ਪ੍ਰੇਤ, ਕਹਿੰਦੇ ਵੀ ਉਹ ਤੇ ਪ੍ਰੇਤ ਬਣਿਆ ਫਿਰਦਾ। ਸਰੀਰ ਸਵਾਹ ਦੀ ਢੇਰੀ ਬਣ ਜਾਂਦਾ ਤੇ ਜਿਹੜੀ ਰੂਹ ਹੈ ਆਤਮਾ ਹੈ ਸਾਰੇ ਉਸਨੂੰ ਪ੍ਰੇਤ ਆਖਦੇ ਹਨ।
ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ ਜਿਨ ਸਿਉਂ ਸੋਈ ਹੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਕੋਈ ਆਦਮੀ ਚੜਾਈ ਕਰ ਜਾਂਦਾ ਨਾ, ਜੇ ਕਿਤੇ ਉਹਦੀ ਰੂਹ ਕਿਸੇ ਨੂੰ ਦਿਸ ਪਵੇ ਤੇ ਇਹ ਖਿਨ ਦੇ ਵਿੱਚ ਉਹਨੂੰ ਘਰ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ। ਜਿਨ ਸਿਉਂ ਸੋਈ ਹੇਤ, ਹਾਂ ਉਹੀ ਨੀ ਉਸਨੂੰ ਰਹਿਣ ਦਿੰਦੇ ਜਿਨ੍ਹਾਂ ਦੇ ਨਾਲ ਪਹਿਲਾਂ ਉਸਦਾ ਪਿਆਰ ਹੁੰਦਾ। ਉਹ ਘਰ ਵਾਲੀ ਕਹਿੰਦੇ ਨੇ ਵੀ ਹੁਣ ਤੇ ਸਾਨੂੰ ਦਿਖਾਈ ਦਿੰਦਾ, ਸਾਨੂੰ ਡਰ ਲੱਗਦਾ, ਸਾਨੂੰ ਤੰਗ ਕਰਦਾ, ਵੀ ਹੁਣ ਨੀ ਅਸੀਂ ਇਹਨੂੰ ਬਰਦਾਸ਼ਤ ਕਰਨਾ। ਤੇ ਫਿਰ ਕਈ ਵਾਰੀ ਕੋਈ ਉਹਨਾਂ ਭੂਤਾਂ ਪ੍ਰੇਤਾਂ ਤੋਂ ਤੰਗ ਆ ਕੇ ਉਹਨਾਂ ਨੂੰ ਕੱਢਣ ਦੇ ਲਈ ਵੀ ਉਹ ਪਾਓ ਹੁੰਦੇ ਨੇ, ਤੇ ਕਈ ਕੋਈ ਮੰਤਰ ਜੰਤਰ ਕਰਵਾਉਂਦੇ ਫਿਰਦੇ ਨੇ, ਕੋਈ ਟੂਣੇ ਟਾਮਣ ਕਰਵਾਉਂਦੇ ਫਿਰਦੇ ਨੇ। ਪਰ ਗੁਰਮਤ ਦੇ ਵਿੱਚ ਉਸ ਪ੍ਰੇਤਾਂ ਦੀ ਗਤੀ ਵਾਸਤੇ ਕੋਈ ਸੰਪਟ ਪਾਠ ਕਰਵਾਉਂਦਾ, ਕੋਈ ਵਿਧੀ ਨਾਲ ਅਖੰਡ ਪਾਠ ਕਰਵਾਉਂਦਾ ਹੈ, ਇਸ ਤਰ੍ਹਾਂ ਦੇ ਵੀ ਲੋਕ ਕੰਮ ਕਰਵਾਉਂਦੇ ਹਨ।
ਕਰ ਅਨਰਥ ਦਰਵ ਸੰਚਿਆ ਸੋ ਕਾਰਜ ਕੇਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਸ ਮਨੁੱਖ ਨੇ ਬੜੇ ਬੜੇ ਅਨਰਥ ਕਰ ਕਰਕੇ, ਪਾਪ ਕਰ ਕਰਕੇ, ਝੂਠ ਬੋਲ ਬੋਲ ਕੇ, ਕੱਟ ਤੋਲ ਤੋਲ ਕੇ, ਕਿਸੇ ਨਾਲ ਧੋਖਾ ਠੱਗੀਆਂ ਮਾਰ ਮਾਰ ਕੇ ਦਰਬ ਸੰਚਿਆ, ਧਨ ਇਕੱਠਾ ਕੀਤਾ। ਸੋ ਕਾਰਜ ਕੇਤ, ਬਈ ਜਦੋਂ ਅੰਤ ਨੂੰ ਚਲਿਆ ਗਿਆ, ਦੱਸੋ ਧਨ ਕਿਸ ਕੰਮ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬੜੇ ਸੁੰਦਰ ਬਚਨ ਨੇ, ਕਿਸ ਖਾਜੈ ਕਿਸ ਤਰ ਜਾਈਐ ਜੇ ਬਾਹੜ ਦੁਨੀਆਂ ਆਈਐ। ਮਨੁੱਖ ਨੂੰ ਇੱਕ ਬਹੁਤ ਵੱਡਾ ਭੁਲੇਖਾ ਹੈ ਔਰ ਉਹ ਸੋਚਦਾ ਹੈ ਵੀ ਮੈਂ ਕੁਛ ਧਨ ਇਕੱਠਾ ਕਰਕੇ ਰੱਖ ਜਾਵਾਂ, ਉਹ ਮੇਰੇ ਕਿਸੇ ਵੇਲੇ ਕੰਮ ਆਵੇਗਾ। ਹਰ ਮਨੁੱਖ ਦੀ ਸੋਚ ਐਸੀ ਬਣੀ ਹੋਈ ਹੈ ਬਈ ਮੈਂ ਮਾਇਆ ਇਕੱਠੀ ਕਰਾਂ, ਕੋਈ FD ਕਰਵਾ ਦਿਆਂ, ਕੋਈ CD ਕਰਵਾ ਦਿਆਂ, ਮੇਰੇ ਕੰਮ ਆਵੇਗੀ। ਪਰ ਸਤਿਗੁਰੂ ਕਹਿੰਦੇ ਨੇ ਬਈ ਠੀਕ ਹੈ, ਕੁਛ ਤੁਸੀਂ ਛੱਕ ਲਓ, ਕੁਛ ਜਮ੍ਹਾਂ ਕਰਕੇ ਰੱਖ ਜਾਓ, ਪਰ ਇਹ ਗੱਲ ਤਾਂ ਕਰਨੀ ਚਾਹੀਦੀ ਜੇ ਮੁੜ ਕੇ ਦੁਨੀਆਂ ਵਿੱਚ ਆਉਣਾ ਹੋਵੇ। ਹੁਣ ਇੱਕ ਵਾਰੀ ਮੁੜ ਕੇ ਗਿਆ, ਫਿਰ ਤਾਂ ਉਹ ਆਇਆ ਹੀ ਨਹੀਂ, ਫਿਰ ਉਹ ਤਨ ਦੱਸੋ ਕਿਸ ਕੰਮ ਆਇਆ, ਉਹ ਕਿਸੇ ਕੰਮ ਨਹੀਂ ਆਉਂਦਾ।
ਜੈਸਾ ਬੀਜੈ ਸੋ ਲੁੜੈ ਕਰਮ ਇਹੋ ਖੇਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਸਰੀਰ ਹੈ ਇਹ ਕਰਮਾਂ ਦਾ ਖੇਤ ਹੈ, ਇਹਦੇ ਵਿੱਚ ਮਨੁੱਖ ਜਿਹੋ ਜਿਹਾ ਚੰਗਾ ਮਾੜਾ ਅਮਲਾਂ ਦਾ ਬੀਜ ਬੀਜਦਾ ਹੈ ਤੇ ਉਹੀ ਕੱਟਦਾ, ਉਹਦਾ ਹੀ ਫਲ ਦੁੱਖ ਸੁਖ ਨਰਕ ਸੁਰਗ ਭੋਗਦਾ ਹੈ।
ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਅਕਿਰਤ ਕਣ ਲੋਕ ਨੇ, ਅਹਿਸਾਨ ਫਰੋਸ਼ ਕੀਤੇ ਪਰਉਪਕਾਰ ਨੂੰ ਜੋ ਭੁਲਾ ਦੇ ਵੀ ਉਹਨੂੰ ਅਕਿਰਤ ਕਣ ਕਹਿੰਦੇ ਨੇ। ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਭੁੱਲੇ ਹੋਏ ਨੇ, ਐਸੇ ਅਕਿਰਤ ਕਣਾਂ ਨੂੰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ ਹੈ। ਜੋਨੀ ਪਰਮੇਤ, ਇਸੇ ਲਈ ਫਿਰ ਅੱਗੇ ਕਈ ਤ੍ਰਿਗਤ ਜੂਨਾਂ ਦੇ ਵਿੱਚ, ਟੇਢੀਆਂ ਜੂਨਾਂ ਦੇ ਵਿੱਚ ਭਰਮਦੇ ਹਨ।
ਸਲੋ ਕੋਟ ਦਾਨ ਇਸ਼ਨਾਨ ਅਨਕ ਸੋਧਨ ਪਵਿੱਤਰ ਤੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ, ਹੁਣ ਅੱਗੇ ਪੰਜਵੇਂ ਸ਼ਲੋਕ ਦੀ ਵਿਚਾਰ ਆਰੰਭ ਹੋ ਰਹੀ ਹੈ। ਬਈ ਵੇਖ ਲੋ, ਲੋਕ ਆਪਣੇ ਪਾਪਾਂ ਨੂੰ ਨਾਸ਼ ਕਰਨ ਦੇ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਨੇ, ਉਹਨਾਂ ਵਿੱਚੋਂ ਕੁਝ ਇਹ ਵੀ ਯਤਨ ਨੇ। ਕੋਟ ਦਾਨ ਇਸ਼ਨਾਨ, ਆਦਮੀ ਕਰੋੜਾਂ ਤਰ੍ਹਾਂ ਦਾ ਦਾਨ ਵੀ ਕਰਦਾ ਤੇ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਤੇ ਅਨਕ ਸੋਧਨ ਤੇ ਅਨੇਕਾਂ ਸੋਧਨ ਦਾ ਅਰਥ ਵੀ ਸੋਧਾਂ ਵੀ ਸੁਚਮਾ ਵੀ ਰੱਖਦਾ ਤੇ ਕਈ ਤਰ੍ਹਾਂ ਦੀਆਂ ਕਰਮ ਕਾਂਡ ਦੇ ਅਨੁਸਾਰ ਪਵਿੱਤਰਤਾ ਹੈ, ਪਵਿੱਤਰਤਾਈਆਂ ਵੀ ਕਰਦਾ। ਕਾਹਦੇ ਲਈ? ਵੀ ਮੇਰੇ ਪਾਪ ਲੈ ਜਾਣ।